الحمد لله الحمد لله وكفى والصلاة والسلام على عباده الذين اصطفى أما بعد فأعوذ بالله السميع العليم من الشيطان الرجيم بسم الله الرحمن الرحيم والعصر إن الإنسان لفي خسر إلا الذين آمنوا وعملوا الصالحات وتواصوا بالحق وتواصوا بالصبر صدق اللہ العلی العظیم. رب اشرح لی صدری ویسر لی امری واحلل عقدۃ من لسانی یفقہوا قولی. اللہم ربنا الہمنا رشدنا واعذنا من شرور انفسنا آمین یا رب العالمین. یہ سورہ العصر قرآن مجید دیاں تین سورتاں نے جڑیاں تنہ تنہ آیتاں تے نے انہاں دے وچوں ایک ہے، یعنی وہ دی چھوٹی ترین سورت. اور قرآن مجید دیاں جڑیاں آسان ترین الفاظ نے انہاں وچ بیان ہوئی ہے کہ ہر شخص جڑا بڑی آسانی دے نال اینوں سمجھ لیندا ہے. لیکن ایڈی جامع صورت ہے کہ امام شافی کہندے نے اگر قرآن مجید وچ سورہ عصر تو علاوہ کچھ بھی نازل نہ ہوندا تے تاں وی لوکاں دی ہدایت واسطے کافی سی. اور دوسرا انہاں دا قول ہے کہ اگر لوگ اس ایک سورت دے اتے بھی تدبر کر لین، ادھے تے بھی غور و فکر کر لین، تے انہ دی ہدایت لیے کافی. یہ ہے وہ سورت جہدے وچ اس زمانے نو گواہ ٹھہرا کے اس حقیقت نو بیان کیتا جا رہا ہے کہ بے شک ساری انسانیت جڑی ہے وہ کاٹے نہ دوچار ہون والی ہے، ہلاکت نہ دوچار ہون والی. کیوں؟ اگر اسے زمانے نو سب کچھ سمجھ لیا تے اے زمانہ جڑا ہے یہ تے اس تے گواہ ہے کہ جو اتھوں آیا وہ جاندا ہی رہا، اور جو کچھ ایتھے کسی نے جمع کیتا او دے کم نہیں آیا. یہ سارا وقت جیڑا ہے جویں جویں گزر رہا ہے سارا ضائع ہو رہا ہے اگر اس تو فائدہ نہ اٹھایا، اگر انہوں کسے کارے نہ لایا، اگر اس تو جیڑا ہے انسان نے کمائی نہ کیتی تو ضائع جائے گا. یہ صلاحیتاں بھی جیڑیاں اللہ تعالی نے دیتیاں، اگر انسان نے انہوں صحیح نہ استعمال کیتا تو بھی بیکار جان گیا. اور ایتھے دی جو بھی اللہ تعالی نے اسباب پیدا کیتے نے وہ بھی ورتن لئی نے، اگر انہوں نے صحیح نہ ورتیا تو وہ بھی وہ واسطے ہلاکت کا سامان بنے گا. یہ ہے حقیقت جہدے اتنے زمانہ گواہ ہے جڑا تیزی نہ گزر رہا ہے کہ ہر شخص جڑا ہے جنہیں انہوں ہی ساری زندگی سمجھ لیا اور انہوں ہی سامنے رکھ کے زندگی گزاری وہ کاٹے بچ ہی رہا، نقصان بچ ہی رہا. ہاں اس نقصان تو بچن واسطے اللہ تعالیٰ نے چار چیزاں دتیاں نے، اور وہ چارے چیزاں لازم نے کہ اگر وہ انسان کرے گا تو اس ہلاکت تو بچے گا. دیکھو نا چھوٹی دی صورت دے وچ انہاں تروں دا ہی ذکر کر دیتا ہے. وہ چار حقیقتاں کی ہے، بالاثر ان الانسان لفی خسر، اے زمانہ گواہ ہے کہ سارے انسان جڑے ہیں وہ ہلاکت تو دوچار ہون والے نے. الا الذین آمنوا وعملوا الصالحات، سوائے انہاں دے جڑے ایمان لیان گے، اس کائنات دے حقائق نو مان لین گے کہ کنے پیدا کیتی ہے، کس غرض لئی پیدا کیتی ہے، انہاں چیزاں نو سامنے رکھ کے ایدا انجام کی ہون والا، پھر وہ اپنی زندگی گزارن گے. وعملوا الصالحات، اور او دے مطابق اپنے اس اعتقاد دے مطابق اپنے اس ایمان دے مطابق جڑا ہے او دے تقاضے پورے کرن گے. یہ ہے عمل صالح کہ انسان جس حقیقت نو مننے پھر او دے اتے ڈٹ جائے، پھر کوئی تکلیف جڑی ہے او نو اس تو جڑا ہے بہکا نہ سکے، اس تو ہٹا نہ سکے، او دے قدم جڑے ہیں او دے تو ہلا نہ سکے. یہ ہے عمل صالح کہ جو انسان نے دی حقیقت سامنے آئی ہے تو او دے تے استقامت اختیار کری. نو قرآن مجید کیا ان الذین قالوا ربنا اللہ ثم استقاموا، جنہاں کہہ دیتا ساڈا رب اللہ ہے پھر او دے تے جم گئے، او دے تے ڈٹ گئے. تے الا الذین آمنوا وعملوا الصالحات، اس تو بچن گئے جڑے ایمان لے آئے تے پھر نیک عمل کیتے. وتواصوا بالحق، اور جنہاں نے پھر اس حق دی ایک دوسرے نو وصیت بھی کیتی، کیونکہ یاد دہانی ہندی رہے تے حقیقت جڑی ہے وہ سامنے رہندی ہے اور انسان او دے اتے جڑا عمل پیرا رہ سکتا ہے. وتواصوا بالصبر، اور پھر اے دے نتیجے جو بھی تکلیف آئی او دے تے بھی انہیں ایک دوسرے نو صبر دی تلقین کیتی. یہ ہے کہ انسان اس دنیا دے اندر جڑا بھی انہوں حق اللہ تعالی سمجھ دے دے تے پہلا تقاضا تے آ تے او دے تے خود عمل کرے، دوسرا یہ ہے کہ انہوں اگے پہنچائے. کیوں؟ انسان دی رشتے داری ہے، تعلق داری ہے، تے انسان جو بھی اپنے تعلق دار ہوندے نے انہاں دے واسطے وہی پسند کردا جو اپنے لئی پسند کردا ہے، تے جڑا حق انہوں اللہ تعالیٰ نے سمجھایا پھر او دے تے او دا حق عائد ہوندا ہے کہ انہوں انہاں تائیں بھی پہنچائے کہ جنہاں تائیں جنہاں نال او دا تعلق ہے. ਔਰ ਇਸ ਨਿਸਬਤ ਦੇ ਨਾਲ ਇਨਸਾਨ ਦਾ ਹੱਕ ਬਣਦਾ ਸਭ ਤੋਂ ਪਹਿਲਾਂ ਆਪਣਾ ਖਾਨਦਾਨ ਹੈ, ਆਪਣੀ ਕੌਮ ਹੈ, ਔਰ ਫਿਰ ਪੂਰੀ ਇਨਸਾਨੀਅਤ ਦੇ ਨਾਲ ਵੀ ਉਹਦਾ ਤਲਕ ਹੈ ਇਨਸਾਨ ਹੋਣ ਦੇ ਨਾਤੇ ਨਾਲ। ਇਸ ਕਰਕੇ ਉਹ ਹੱਕ ਨੂੰ ਜਿੱਥੇ ਤਾਈਂ ਵੀ ਪਹੁੰਚਾ ਸਕਦਾ ਹੈ ਉਹ ਆਪਣੀ ਜ਼ਬਾਨ ਨਾਲ ਵੀ, ਔਰ ਜਿੱਥੇ ਉਹਦਾ ਇਖਤਿਆਰ ਹੈ ਉੱਥੇ ਉਹਨੂੰ ਨਾਫਜ਼ ਕਰਨ ਦੀ ਵੀ ਕੋਸ਼ਿਸ਼ ਕਰੇ, ਔਰ ਇਸ ਮੈਦਾਨ ਵਿੱਚ ਅਗਰ ਕੋਈ ਤਕਲੀਫ ਆਏ ਤੇ ਫਿਰ ਉਹਨੂੰ ਚੱਲੇ ਔਰ ਇੱਕ ਦੂਸਰੇ ਦਾ ਸਹਾਰਾ ਬਣੇ। ਇਹ ਹੈ ਇੱਕ ਤੇ ਇਨਫਰਾਦੀ ਮਾਮਲਾ ਹੈ, ਦੂਸਰਾ ਹੈ ਕਿ ਇਹ ਜਿਹੜਾ ਹੱਕ ਹੈ ਕਿ ਅੱਲਾਹ ਤਾਲਾ ਦੀ ਇੱਥੇ ਹੁਕਮਰਾਨੀ ਹੋਣੀ ਚਾਹੀਦੀ ਹੈ ਇਸ ਕਾਇਨਾਤ ਦੇ ਅੰਦਰ, ਕਿਉਂਕਿ ਮਾਲਕ ਉਹੀ ਹੈ, ਔਰ ਉਹ ਹੁਕਮਰਾਨੀ ਕਾਇਮ ਕਰਨ ਵਾਸਤੇ ਫਿਰ ਇਨਸਾਨ ਨੂੰ ਜਿੱਦੋ ਜੁਹਦ ਕਰਨੀ ਪੈਂਦੀ ਹੈ, ਉਹਦੇ ਵਾਸਤੇ ਫਿਰ ਲੋਕਾਂ ਨੂੰ ਇਕੱਠਿਆਂ ਕਰਨਾ ਪੈਂਦਾ, ਔਰ ਤਾਕਤ ਇਖਤਿਆਰ ਕਰਨੀ ਪੈਂਦੀ ਹੈ ਕਿ ਜਿਹੜੀ ਉਸ ਬਾਤਲ ਨੂੰ ਹਟਾ ਕੇ ਅੱਲਾਹ ਦੇ ਨਿਜ਼ਾਮ ਨੂੰ ਕਾਇਮ ਕਰੇ, ਤੇ ਉਹ ਵੀ ਉਹ ਇੱਕ ਦੂਸਰੇ ਤਾਈਂ ਉਹ ਹੱਕ ਪਹੁੰਚਾ ਕੇ ਲੋਕਾਂ ਨੂੰ ਇਕੱਠਿਆਂ ਕਰੇ, ਉਹ ਜਮੀਅਤ ਜਿਹੜੀ ਹੈ ਉਹ ਬਣਾਏ, ਔਰ ਫਿਰ ਅੱਲਾਹ ਦੇ ਗਲਬੇ ਦੇ ਵਾਸਤੇ ਆਪਣੀ ਜਾਨ ਦੇਣ ਵਾਸਤੇ ਵੀ ਹਾਜ਼ਰ ਹੋ ਜਾਏ, ਆਪਣੇ ਜਿਹੜਾ ਹੈ ਕਿਤਾਲ ਵਾਸਤੇ ਵੀ ਹਾਜ਼ਰ ਹੋਏ, ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਬਰਦਾਸ਼ਤ ਕਰੇ ਫਕਰ ਓ ਫਾਕਾ ਵੀ, ਔਰ ਜੋ ਤਕਲੀਫਾਂ ਆਣ। ਇਹ ਹੈ ਤਕਾਜ਼ਾ ਉਸ ਹਲਾਕਤ ਤੋਂ ਬਚਣ ਦਾ ਜਿਹੜਾ ਅੱਲਾਹ ਤਾਲਾ ਫਰਮਾ ਰਹੇ ਨੇ, ਜਿਹਨੇ ਇਹ ਚੌਂ ਚੀਜ਼ਾਂ ਤੇ ਅਮਲ ਕੀਤਾ ਉਹ ਹੈ ਜਿਹੜਾ ਕਾਮਯਾਬੀ ਹਾਸਲ ਕਰੇਗਾ। ਅੱਲਾਹ ਤਾਲਾ ਸਾਨੂੰ ਇਹਨਾਂ ਚੌਂ ਚੀਜ਼ਾਂ ਤੇ ਅਮਲ ਕਰਨ ਦੀ ਤੌਫੀਕ ਦੇ। ਈਮਾਨ ਜਿਹੜਾ ਅੱਲਾਹ ਨੇ ਸਾਨੂੰ ਨਸੀਬ ਕੀਤਾ ਉਹ ਯਕੀਨ ਦੀ ਸੂਰਤ ਬਣ ਜਾਏ, ਉਹ ਯਕੀਨ ਜਿਹੜਾ ਹੈ ਉਹਦੇ ਮੁਤਾਬਿਕ ਫਿਰ ਇਸ ਦੁਨੀਆਂ ਦੇ ਉੱਤੇ ਜੋ ਵੀ ਅਜ਼ਮਾਇਸ਼ ਆਏ ਉਹਨੂੰ ਚੱਲਣ ਦੀ ਤੌਫੀਕ ਦੇ, ਇਹਦੇ ਤੇ ਇਸਤਕਾਮਤ ਦੇ, ਔਰ ਫਿਰ ਇਸ ਹੱਕ ਨੂੰ ਅੱਗੇ ਫੈਲਾਉਣ ਦੀ ਔਰ ਲੋਕਾਂ ਤੇ ਪਹੁੰਚਾਉਣ ਦੀ, ਔਰ ਇਹਦੇ ਨਤੀਜੇ ਜੋ ਤਕਲੀਫ ਆਏ ਉਹਨੂੰ ਚੱਲਣ ਦੀ ਤੌਫੀਕ ਦੇ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਵੈਲੁ ਲਿਕੁਲ ਹੁਮਜ਼ਾ ਤਿਲੁ ਮਜ਼ਾ। ਇਹ ਹੈ ਕਿ ਜਦੋਂ ਇਨਸਾਨ ਇਹ ਸੂਰਾ ਹੁਮਜ਼ਾ ਜਿਹੜੀ ਹੈ ਉਹਦੇ ਵਿੱਚ ਉਹਦਾ ਕਿਰਦਾਰ ਜਿਹੜਾ ਦੱਸਿਆ ਗਿਆ ਕਿ ਜਿਹੜਾ ਨਹੀਂ ਪਹਿਚਾਣਦਾ ਇਸ ਹੱਕ ਨੂੰ, ਜਿਹਦੇ ਸਾਹਮਣੇ ਹਕੀਕਤ ਨਹੀਂ ਆਉਂਦੀ ਕਿ ਕਾਇਨਾਤ ਕਿਸ ਵਾਸਤੇ ਪੈਦਾ ਕੀਤੀ ਗਈ ਹੈ, ਇਹਦਾ ਕੋਈ ਮਾਲਕ ਹੈ, ਉਹਦੀ ਫਰਮਾ ਬਰਦਾਰੀ ਚਾਹੀਦੀ ਹੈ, ਉਹਦੀ ਜ਼ਿੰਦਗੀ ਜਿਹੜੀ ਹੈ ਉਹ ਕਿਸ ਤਰ੍ਹਾਂ ਗੁਜ਼ਰਦੀ ਹੈ, ਉਹ ਹੈ ਨਕਸ਼ਾ ਜਿਹੜਾ ਫਿਰ ਇਸ ਸੂਰਤ ਦੇ ਵਿੱਚ ਜਿਹੜਾ ਹੈ ਉਹ ਖਿੱਚ ਦਿੱਤਾ ਗਿਆ ਕਿ ਉਹ ਸ਼ਖਸ ਜਿਹਦਾ ਕੋਈ ਮਕਸਦ ਜ਼ਿੰਦਗੀ ਨਹੀਂ ਹੁੰਦਾ ਉਹ ਈਮਾਨ ਨਹੀਂ ਲਿਆਉਂਦਾ, ਕਿਉਂਕਿ ਜਦੋਂ ਤਾਈਂ ਅੱਲਾਹ ਨੂੰ ਨਹੀਂ ਮੰਨਦਾ ਇਸ ਜ਼ਿੰਦਗੀ ਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਹਦਾ ਮਕਸਦ ਕੀ ਹੈ ਔਰ ਕਿਹਨੇ ਪੈਦਾ ਕੀਤੀ ਹੈ ਔਰ ਇਹਦਾ ਅੰਜਾਮ ਕੀ ਹੋਣ ਵਾਲਾ, ਤਾਂ ਉਹਦੀ ਜ਼ਿੰਦਗੀ ਬੇਮਕਸਦ ਹੀ ਗੁਜ਼ਰਦੀ। ਉਹ ਤੇ ਫਿਰ ਇਸੇ ਹੀ ਤਰ੍ਹਾਂ ਹੈ ਕਿ ਬਸ ਅੰਧੇਰਿਆਂ ਚ ਭਟਕਦਾ ਹੀ ਰਹਿੰਦਾ, ਤੇ ਉਹਦੇ ਵਿੱਚ ਫਿਰ ਸਭ ਤੋਂ ਜ਼ਿਆਦਾ ਮਾਮਲਾ ਉਹਦਾ ਹੁੰਦਾ ਹੈ ਕਿ ਲੋਕਾਂ ਤੇ ਤਾਨ ਕਰਦਾ ਹੈ, ਲੋਕਾਂ ਦੀਆਂ ਚੁਗਲੀਆਂ ਕਰਦਾ ਹੈ, ਲੋਕਾਂ ਦੇ ਉੱਤੇ ਫਿਕਰੇ ਕੱਸਦਾ ਹੈ, ਲੋਕਾਂ ਦੀ ਅਹਾਨਤ ਕਰਦਾ ਹੈ, ਆਪਣੀ ਟੌਹਰ ਜਮਾਉਣ ਵਾਸਤੇ ਜਿਹਨੂੰ ਵੀ ਅੱਲਾਹ ਨੇ ਕੁਝ ਦਿੱਤਾ ਹੋਇਆ ਉਹ ਦੂਸਰਿਆਂ ਦੀ ਅਹਾਨਤ ਕਰਦਾ ਤੇ ਉਹਨਾਂ ਨੂੰ ਹਕੀਰ ਸਮਝਦਾ ਹੈ, ਉਹਦਾ ਨਤੀਜਾ ਨਿਕਲਦਾ ਹੈ ਕਿ ਮਾਲ ਸੇਂਦ ਸੇਂਦ ਕੇ ਰੱਖਦਾ ਹੈ ਔਰ ਸਮਝਦਾ ਹੈ ਇਹ ਮਾਲ ਹੈ ਜਿਹੜਾ ਮੇਰਾ ਨਾਂ ਬਾਕੀ ਰੱਖੇਗਾ, ਉਹਦੇ ਤੋਂ ਫਿਰ ਉਹ ਚੀਜ਼ਾਂ ਬਣਾਉਂਦਾ ਹੈ ਕਿ ਜਿਹੜੀਆਂ ਨਿਸ਼ਾਨੀ ਦੇ ਤੌਰ ਤੇ ਪਿੱਛੇ ਰਹਿ ਜਾਣ। ਉਹ ਹੈ ਜਿਹੜਾ ਨਕਸ਼ਾ ਇਸ ਸੂਰਤ ਵਿੱਚ ਖਿੱਚਿਆ ਗਿਆ। ਵੈਲੁਲ ਕੁਲ ਹੁਮਜ਼ਾ ਤਿਲੁ ਮਜ਼ਾ। ਹਲਾਕਤ ਹੈ ਹਰ ਉਹ ਸ਼ਖਸ ਵਾਸਤੇ ਜਿਹੜਾ ਮਿਹਣੇ ਦਿੰਦਾ ਹੈ ਤੇ ਦੂਸਰਿਆਂ ਦੇ ਐਬ ਜਿਹੜਾ ਹੈ ਉਹ ਬਿਆਨ ਕਰਦਾ, ਔਰ ਖਾਸ ਕਰ ਉਹਨਾਂ ਦੀ ਗੈਰ ਹਾਜ਼ਰੀ ਚ ਜਿਹੜਾ ਐਬ ਬਿਆਨ ਕਰਦਾ ਉਹ ਚੁਗਲੀ ਹੋ ਜਾਂਦੀ ਹੈ ਔਰ ਉਹ ਗੀਬਤ ਹੋ ਜਾਂਦੀ ਹੈ, ਔਰ ਜਿਹੜਾ ਸਾਹਮਣੇ ਕਰਦਾ ਉਹ ਗੋਇਆ ਤਾਨੇ ਦੇਣ ਵਾਲਾ ਬਣ ਜਾਂਦਾ। ਅੱਲਾਹ ਦੀ ਜਮਾ ਮਾਲ ਅਮਵਾਦ ਦਾ, ਇਹ ਉਹ ਸ਼ਖਸ ਹੈ ਜਿਹੜਾ ਮਾਲ ਨੂੰ ਜਮ੍ਹਾਂ ਕਰਕੇ ਰੱਖਦਾ ਤੇ ਉਹਨੂੰ ਫਿਰ ਗਿਣਦਾ ਰਹਿੰਦਾ, ਰੋਜ਼ ਵੇਖਦਾ ਬੈਲੈਂਸ ਸ਼ੀਟ ਨੂੰ ਕਿ ਕਿੰਨੀ ਹੋ ਗਿਆ, ਕਿੰਨਾ ਮਾਲ ਮੇਰੇ ਕੋਲ ਜਮ੍ਹਾਂ ਹੋ ਗਿਆ, ਔਰ ਇਹਦੇ ਵਿੱਚ ਹੀ ਮਗਨ ਰਹਿੰਦਾ। ਇਹ ਹੈ ਉਹ ਚੀਜ਼ ਜਿਹਾ ਇਸ ਦੁਨੀਆਂ ਦੀ ਮੁਹੱਬਤ ਜਿਹਨੂੰ ਸਮਾਜ ਹੈ ਤੇ ਉਹਦੇ ਕੋਲ ਪੈਸੇ ਜਮ੍ਹਾਂ ਹੋ ਜਾਣ ਤੇ ਫਿਰ 99 ਦੇ ਚੱਕਰ ਚ ਹੀ ਪੈ ਜਾਂਦਾ, ਫਿਰ ਉਹਨਾਂ ਨੂੰ ਖਰਚ ਕਰਨੀ ਕਰਦਾ, ਹੋਰ ਜਮ੍ਹਾਂ ਕਰਨ ਦਾ ਜਿਹੜਾ ਹੈ ਉਹਨੂੰ ਉਹਦੇ ਤੇ ਜਿਹੜਾ ਹੈ ਉਹ ਸਵਾਰ ਹੋ ਜਾਂਦਾ ਭੂਤ ਉਹਨਾਂ ਨੂੰ ਹੋਰ ਵਧਾਉਣ ਦਾ, ਕਿਉਂ ਉਹਦੇ ਨਾਲ ਉਹਦਾ ਵਕਾਰ ਬਣਦਾ ਹੈ, ਉਹਦੇ ਨਾਲ ਲੋਕਾਂ ਦੇ ਵਿੱਚ ਉਹਦੀ ਇੱਜ਼ਤ ਕਾਇਮ ਹੁੰਦੀ ਹੈ, ਔਰ ਉਹਦੇ ਜ਼ਰੀਏ ਫਿਰ ਉਸ ਮਾਲ ਦੇ ਜ਼ਰੀਏ ਉਹ ਚਾਹੁੰਦਾ ਹੈ ਕਿ ਮੈਂ ਯਹ ਸਭ ਅੰਨਾ ਮਾਲ ਹੂ ਅਖਲਦਾ, ਕਿ ਮੇਰਾ ਮਾਲ ਜਿਹੜਾ ਹੈ ਮੈਨੂੰ ਹਮੇਸ਼ਗੀ ਦੀ ਜ਼ਿੰਦਗੀ ਦੇਗਾ। ਉਹਨੂੰ ਫਿਰ ਐਸੀਆਂ ਚੀਜ਼ਾਂ ਤੇ ਖਰਚ ਕਰਦਾ ਜਿਹੜੀਆਂ ਨਮੂਦੋ ਨੁਮਾਇਸ਼ ਵਾਲੀਆਂ ਹੁੰਦੀਆਂ, ਜਿਨ੍ਹਾਂ ਤੇ ਆਪਣੀ ਜਿਹੜਾ ਹੈ ਉਹਦੀ ਨਾਂ ਜਿਹੜਾ ਲੋਕਾਂ ਦੇ ਸਾਹਮਣੇ ਆਉਂਦਾ, ਉਹਨਾਂ ਚੀਜ਼ਾਂ ਤੇ ਖਰਚ ਕਰਕੇ ਸਮਝਦਾ ਕਿ ਮੇਰੀ ਜ਼ਿੰਦਗੀ ਬੜੀ ਲੰਬੀ ਹੋਏਗੀ, ਮੇਰਾ ਨਾਂ ਜਿਹੜਾ ਬਾਕੀ ਰਹੇਗਾ। ਕੱਲਾ ਲਾ ਯੁਮ ਬਜ਼ੰਨਾ ਫਿਲ ਹੁਤਮਾ। ਤੇ ਜਿਹਨੇ ਇਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰੀ, ਬੇਮਕਸਦੀ ਜ਼ਿੰਦਗੀ ਗੁਜ਼ਾਰੀ, ਈਮਾਨ ਨਹੀਂ ਲਿਆਇਆ ਅੱਲਾਹ ਤੇ ਔਰ ਉਹਦੀ ਬੰਦਗੀ ਨਹੀਂ ਕੀਤੀ, ਫਰਮਾਇਆ ਅਸੀਂ ਸੁੱਟ ਦਿਆਂਗੇ ਉਹਨੂੰ ਹੁਤਮਾ ਚ, ਫਿਰ ਉਹਦਾ ਅੰਜਾਮ ਇਹ ਹੋਏਗਾ। ਬਮਾ ਅਦਰਾ ਕਮਲ ਹੁਤਮਾ, ਔਰ ਤੁਹਾਨੂੰ ਕੀ ਪਤਾ ਹੁਤਮਾ ਕੀ ਹੈ? ਨਾਰੁੱਲਾਹ ਅਲ ਮੂਕਦਾ, ਉਹ ਹੈ ਅੱਲਾਹ ਤਾਲਾ ਦੀ ਅੱਗ ਜਿਹੜੀ ਭੜਕਾਈ ਹੋਈ ਹੈ। ਅੱਲਾਹ ਤੇ ਤਤਾਲੇ ਵਾਲਾ ਫੇਦਾ, ਜਿਹੜੀ ਦਿਲਾਂ ਤਾਈਂ ਪਹੁੰਚ ਜਾਏਗੀ, ਉਹ ਸਿਰਫ ਬਾਹਰ ਦੀ ਖਲ ਜਿਹੜੀ ਹੈ ਇਹਨੂੰ ਨਹੀਂ ਸਾੜੇਗੀ, ਉਹ ਤੇ ਅੰਦਰ ਵੀ ਉਹਦਾ ਅਸਰ ਪਹੁੰਚੇਗਾ ਔਰ ਦਿਲਾਂ ਨੂੰ ਵੀ ਜਲਾ ਕੇ ਰੱਖ ਦੇਗੀ। ਇਨਾ ਅਲੈਹਿਮ ਮੌਸਦਾ, ਇਹਨਾਂ ਨੂੰ ਫਿਰ ਉਸ ਅੱਗ ਦੇ ਵਿੱਚ ਜਿਹੜਾ ਹੈ ਬੰਦ ਕਰਤਾ ਜਾਏਗਾ। ਫੀ ਆਮਦਿ ਮੁਮੱਦਦਾ, ਬੜੇ ਬੜੇ ਲੰਮਾ ਲੰਮੇ ਪੱਠਾਂ ਦੇ ਵਿੱਚ, ਕਿ ਤਾਂ ਕਿ ਪੂਰੀ ਹਰਾਰਤ ਜਿਹੜੀ ਆ ਉਹਨੂੰ ਚਲਣ, ਉਹਦਾ ਕੋਈ ਹਿੱਸਾ ਬਾਹਰ ਨਾ ਜਾਏ, ਕਿ ਇਹਨਾਂ ਨੂੰ ਵੱਡੇ ਵੱਡੇ ਜਿਹੜਾ ਹੈ ਅੱਗ ਦੇ ਅਲਾਓ ਜਗਾ ਕੇ ਤੇ ਉਹਨਾਂ ਨੂੰ ਚਾਰੋਂ ਤਰਫ ਬੰਦ ਕਰਤਾ ਜਾਏਗਾ, ਉਹਦੇ ਵਿੱਚ ਇਹਨਾਂ ਨੂੰ ਸੁੱਟ ਦਿੱਤਾ ਜਾਏਗਾ ਤਾਂ ਕਿ ਪੂਰੀ ਤਰ੍ਹਾਂ ਉਹਦੀ ਕਸਕ ਜਿਹੜੀ ਹੈ ਉਹਨੂੰ ਇਹ ਚੱਖਣ। ਇਹ ਹੈ ਜਿਹੜਾ ਇੰਜਾਮ ਹੋਏਗਾ ਉਸ ਸ਼ਖਸ ਦਾ ਜਿਹਨੇ ਅੱਲਾਹ ਤਾਲਾ ਨੂੰ ਸਾਹਮਣੇ ਰੱਖ ਕੇ ਉਹਦੇ ਤੇ ਈਮਾਨ ਲਿਆ ਕੇ ਉਹਦੇ ਤੇ ਨੇਕ ਅਮਲ ਕਰਕੇ ਔਰ ਹੱਕ ਦੀ ਵਸੀਅਤ ਕਰਕੇ ਤੇ ਸਬਰ ਕਰਕੇ ਨਾ ਜ਼ਿੰਦਗੀ ਗੁਜ਼ਾਰੀ, ਉਹਦਾ ਫਿਰ ਇੰਜਾਮ ਇਹ ਹੋਏਗਾ ਕਿ ਇੱਥੇ ਦਾ ਜੋ ਵੀ ਉਹ ਜਮ੍ਹਾਂ ਕਰਦਾ ਰਿਹਾ ਉਹ ਇੱਥੇ ਦਾ ਇੱਥੇ ਰਹਿ ਜਾਏਗਾ ਤੇ ਆਖਰਤ ਦੇ ਵਿੱਚ ਉਹਦੇ ਵਾਸਤੇ ਫਿਰ ਉਹ ਜਹੰਨਮ ਹੈ ਉਹਦੇ ਹਵਾਲੇ ਕਰਤਾ ਜਾਏਗਾ। ਬਿਸਮਿਲ੍ਲਾਹ ਰਹਿਮਾਨ ਰਹਿਮ। ਇਹ ਸੂਰਾ ਫੀਲ ਤੋਂ ਹੁਣ ਜਿਹੜੀਆਂ 10 ਸੂਰਤਾਂ ਸ਼ੁਰੂ ਹੋ ਰਹੀਆਂ ਨੇ ਇਹਨਾਂ ਦਾ ਅਕਸਰ ਬੇਹਤਰ ਨਬੀ ਅਕਮ ਸਲਾਹ ਸਲਮ ਦੀ ਸੀਰਤ ਨਾਲ ਤਾਲੁਕ। ਸਭ ਤੋਂ ਪਹਿਲੀ ਸੂਰਤ ਉਹ ਏ ਕਿ ਜਿਸੋਂ ਯਮਨ ਦਾ ਗਵਰਨਰ ਸੀ ਅਬਰਹਾ, ਉਹਨੇ ਹਮਲਾ ਦੀ ਕੋਸ਼ਿਸ਼ ਕੀਤੀ ਸੀ ਬੈਤੁੱਲਾ ਨੂੰ ਗਿਰਾਉਣ ਵਾਸਤੇ, ਫੌਜਾਂ ਲੈ ਕੇ ਆਇਆ ਸੀ ਜਿਹਦੇ 'ਚ ਹਾਥੀ ਵੀ ਸਨ। ਇਹ ਸੀ ਕਿ ਈਸਾਈ ਸੀ, ਇਹਨੇ ਵੀ ਉੱਥੇ ਗਿਰਜਾ ਜਿਹੜਾ ਬਣਾਇਆ ਸੀ ਬੜਾ ਸੋਹਣਾ, ਤੇ ਚਾਹੁੰਦਾ ਸੀ ਕਿ ਲੋਕ ਇੱਥੇ ਵੀ ਆਇਆ ਕਰਨ ਤੇ ਇਹਦੇ ਹਾਜ਼ਰੀ ਦੇਣ ਤਾਂ ਕਿ ਬੈਤੁੱਲਾ ਦਾ ਮੁਕਾਮ ਜਿਹੜਾ ਉਹ ਘਟੇ ਔਰ ਅਰਬਾਂ ਦੇ ਅੰਦਰ ਜਿਹੜਾ ਹੈ ਯਕਜੇਤੀ ਨਾ ਰਹੇ। ਲੇਕਿਨ ਲੋਕਾਂ ਨੇ ਉੱਧਰ ਤਵੱਜੋ ਨਾ ਕੀਤੀ, ਬਲਕਿ ਕੋਈ ਅਰਬ ਜਿਹੜਾ ਉਹ ਜਾ ਕੇ ਉਹਦੇ ਵਿੱਚ ਪਖਾਨਾ ਕਰਿਆ, ਉਹਨੂੰ ਬੜਾ ਗੁੱਸਾ ਆਇਆ ਕਿ ਮੈਂ ਹੁਣ ਬੈਤੁੱਲਾ ਨੂੰ ਢਾ ਦਿਆਂਗਾ। ਤੋਂ ਬੜੀ ਵੱਡੀ ਫੌਜ ਲੈ ਕੇ ਜਿਹੜਾ ਉਹਨੇ ਮੱਕੇ ਦਾ ਰੁੱਖ ਕੀਤਾ ਔਰ ਇੱਥੇ ਆ ਕੇ ਜਦੋਂ ਉਹਨੇ ਪੜਾਉ ਕੀਤਾ ਤੇ ਅਰਬ ਜਿਹੜੇ ਸਨ ਉਹ ਬੜੇ ਡਰੇ, ਲੇਕਿਨ ਉਹਨਾਂ ਨੂੰ ਯਕੀਨ ਸੀ ਕਿ ਬੈਤੁੱਲਾ ਅੱਲਾਹ ਦਾ ਘਰ ਹੈ, ਅੱਲਾਹ ਇਹਨੂੰ ਬਚਾਏਗਾ। ਨਾ ਚ ਉਹ ਵਾਕਿਆ ਵੀ ਆਉਂਦਾ ਹੈ ਕਿ ਇਹਦੇ ਲਸ਼ਕਰੀ ਜਿਹੜੇ ਨੇ ਉਹ ਲੋਕਾਂ ਦੇ ਊਠ ਘੇਰ ਲਿਆਏ ਔਰ ਉਹਦੇ ਵਿੱਚ ਹਜ਼ਰਤ ਅਬਦੁਲ ਮੁਤਲਬ ਦੇ ਊਠ ਵੀ ਸਨ। ਹਜ਼ਰਤ ਅਬਦੁਲ ਮੁਤਲਬ ਇਹਦੇ ਕੋਲ ਗਏ, ਇਹਨੇ ਬੜੀ ਆਓ ਭਗਤ ਕੀਤੀ, ਬੜੇ ਏਜ਼ਾਜ਼ ਨਾਲ ਉਹਨੂੰ ਬਿਠਾਇਆ ਕਿ ਤਹਿਤ ਅਰਬ ਦਾ ਸਰਦਾਰ ਹੈ, ਮੇਰੀ ਮਿੰਨਤ ਸਮਾਜਤ ਕਰੇਗਾ। ਪੁੱਛਿਆ ਕਿਵੇਂ ਆਉਣਾ ਹੋਇਆ, ਉਹਨਾਂ ਦੱਸਿਆ ਤੇਰੇ ਲਸ਼ਕਰੀ ਮੇਰੇ ਊਠ ਘੇਰ ਲਿਆਏ ਨੇ, ਮੇਰੇ ਊਠ ਵਾਪਸ ਕਰ ਦਿਓ। ਉਹਨੂੰ ਬੜੀ ਹੈਰਤ ਹੋਈ, ਇਹਨੂੰ ਊਠਾਂ ਦੀ ਪਈ ਹੋਈ ਆ, ਮੈਂ ਬੈਤੁੱਲਾ ਗਿਰਾਉਣਾ ਆ। ਉਸ ਵੇ ਉਹਨਾਂ ਆਖਿਆ ਨਾ ਰੱਬ ਬੋਲੇਬਲ, ਦੇਖੋ ਮੈਂ ਊਠਾਂ ਦਾ ਮਾਲਿਕ ਹਾਂ, ਵਾਇਨਾ ਲਿਲ ਬੈਤ ਰੱਬਨ, ਮੈਂ ਇਸ ਕਰਕੇ ਊਠ ਲੈਣ ਆਇਆ ਔਰ ਉਸ ਘਰ ਦਾ ਵੀ ਇੱਕ ਮਾਲਿਕ ਹੈ, ਸੰਯਮ ਨਾ ਹੋਊ, ਉਹਦੀ ਹਿਫਾਜ਼ਤ ਖੁਦ ਹੀ ਕਰ ਲਏਗਾ। ਇੰਨਾ ਯਕੀਨ ਸੀ ਉਹਨਾਂ ਨੂੰ ਕਿ ਅੱਲਾਹ ਦਾ ਘਰ ਏ ਤੇ ਅੱਲਾਹ ਦੀ ਹਿਫਾਜ਼ਤ ਕਰੇਗਾ ਔਰ ਉਹ ਸਮਝਦੇ ਸਨ ਕਿ ਵਾਕਈ ਬੈਤੁੱਲਾ, ਅਗਰਚੇ ਉਹਨਾਂ 360 ਬੁੱਤ ਰੱਖੇ ਹੋਏ ਸਨ। ਉਹ ਹਕੀਕਤ ਹੈ ਜਿਹੜੀ ਦੱਸੀ ਜਾ ਰਹੀ ਹੈ ਕਿ ਉਹ ਕਿਸ ਤਰ੍ਹਾਂ ਆਇਆ, ਉਹਨੇ ਕੋਸ਼ਿਸ਼ ਕੀਤੀ, ਫਿਰ ਅੱਲਾਹ ਨੇ ਜੈਸਾ ਕਿਸ ਤਰ੍ਹਾਂ ਉਹਨੂੰ ਨਾ ਮੁਰਾਦ ਕੀਤਾ ਔਰ ਕਿਸ ਤਰ੍ਹਾਂ ਆਪਣੇ ਘਰ ਨੂੰ ਬਚਾਇਆ, ਕਿਉਂਕਿ ਜਿਹੜਾ ਵੀ ਕਿਸੇ ਚੀਜ਼ ਘਰ ਦਾ ਮਾਲਿਕ ਹੁੰਦਾ ਹੈ ਉਹਦੀ ਜ਼ਿੰਮੇਦਾਰੀ ਹੈ ਉਹਦੀ ਹਿਫਾਜ਼ਤ ਦਾ ਬੰਦੋਬਸਤ ਕਰਨਾ। ਫਰਮਾਇਆ ਆਲਮ ਤਰਾ ਕੈਫ ਫਾਲ ਰੱਬ ਕਬ ਸਾਬਿਲ ਫੀਲ, ਕਿਆ ਦੇਖਿਆ ਨੀ ਤੁਸਾਂ ਤੇਰੇ ਰੱਬ ਨੇ ਕਿਸ ਤਰ੍ਹਾਂ ਕੀਤਾ ਉਹਨਾਂ ਨਾਲ ਜਿਹੜੇ ਉਹ ਹਾਥੀਆਂ ਵਾਲੇ ਸਨ। ਅਲਮ ਯਾ ਜਲ ਕੈਦਾ ਹਮ ਫੀ ਤਜਲੀਲ, ਕਿ ਅੱਲਾਹ ਤਾਲਾ ਨੇ ਉਹਨਾਂ ਦੀ ਤਦਬੀਰ ਨੂੰ ਜਿਹੜਾ ਹੈ ਉਹ ਨਕਾਰਾ ਨਹੀਂ ਕੀਤਾ, ਉਹਨਾਂ ਦੀਆਂ ਸਾਰੀਆਂ ਜਿਹੜੀਆਂ ਖਾਹਿਸ਼ਾਂ ਦਿਲ ਵਿੱਚ ਹੀ ਰਹਿ ਗਈਆਂ। ਵਾ ਅਰਸਲ ਅਲੈਹਿਮ ਤੈਰਨ ਅਬਾਬੀਲ, ਅੱਲਾਹ ਨੇ ਕਰ ਦਿੱਤੇ ਉਹਨਾਂ ਦੇ ਉੱਤੇ ਪਰਿੰਦੇ ਝੁੰਡ ਦੇ ਝੁੰਡ। ਇਹ ਸੁਣ ਕੇ ਜਿਹੜੇ ਅੱਲਾਹ ਤਾਲਾ ਦੀ ਉਹ ਫੌਜ ਆਈ ਸਮੁੰਦਰ ਦੀ ਤਰਫੋਂ ਝੁੰਡ ਦੇ ਝੁੰਡ ਜਿਹੜੇ ਹਨ ਅਬਾਬੀਲ ਪਰਿੰਦੇ ਆਏ ਔਰ ਉਹਨਾਂ ਦੇ ਪੰਜਿਆਂ ਦੇ ਵਿੱਚ ਤੇ ਉਹਨਾਂ ਦੇ ਮੂੰਹਾਂ ਦੇ ਵਿੱਚ ਉਹ ਕੰਕਰੀਆਂ ਸਨ ਜਿਹੜੀਆਂ ਕਿ ਉਹਨਾਂ ਉੱਤੋਂ ਸੁੱਟੀਆਂ ਉਸਾਂ ਦੇ ਲਸ਼ਕਰ ਦੇ ਉੱਤੇ ਔਰ ਉਸ ਲਸ਼ਕਰ ਨੂੰ ਜਿਹੜਾ ਪੁਸ ਬਣਾ ਦਿੱਤਾ, ਉਹਨੂੰ ਖਤਮ ਕਰ ਦਿੱਤਾ। ਤਰਮੀਹਿਮ ਬਹਿਜਾਰਤ ਮਿਨ ਸਿਜੀਲ, ਜਿਹੜੇ ਸੁੱਟ ਰਹੇ ਸਨ ਉਹਨਾਂ ਦੇ ਉੱਤੇ ਪੱਥਰ ਕੰਕਰੀਆਂ ਵਾਲੇ, ਫਜਾਲਹੁਮ ਕਸਫਿਮ ਮਾਕੂਲ, ਤੇ ਉਸ ਲਸ਼ਕਰ ਨੂੰ ਇਸ ਤਰ੍ਹਾਂ ਕਰ ਦਿੱਤਾ ਜਿਵੇਂ ਖਾਧਾ ਹੋਇਆ ਪੁਸ ਹੁੰਦਾ। ਇਹ ਹੈ ਜਿਹੜਾ ਅੱਲਾਹ ਤਾਲਾ ਨੇ ਤਦਬੀਰ ਕੀਤੀ, ਆਪਣੀ ਕੁਦਰਤ ਦਾ ਨਮੂਨਾ ਦਿਖਾਇਆ ਕਿ ਦੇਖੋ ਅੱਲਾਹ ਤਾਲਾ ਕਿਸ ਤਰ੍ਹਾਂ ਕੁਦਰਤ ਰੱਖਦਾ ਹੈ ਆਪਣੇ ਦੁਸ਼ਮਣਾਂ ਨੂੰ ਖਤਮ ਕਰਨ ਦੀ। ਇਹ ਉਹ ਸਾਲ ਹੈ ਜਿਸ ਦਿਨ ਉਹਨੇ ਹੁਕਮਾ ਕੀਤਾ ਜਦੋਂ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਦੀ ਪੈਦਾਇਸ਼ ਹੋਈ। ਇਸੇ ਹੀ ਹਵਾਲੇ ਦੇ ਨਾਲ ਕਿ ਉਹ ਸਮਝਦੇ ਸਨ ਅੱਲਾਹ ਦਾ ਘਰ ਹੈ ਤੇ ਅੱਲਾਹ ਨੇ ਹਿਫਾਜ਼ਤ ਕੀਤੀ ਹੈ, ਤੇ ਹੁਣ ਕੁਰੈਸ਼ ਨੂੰ ਅਗਲੀ ਸੂਰਤ ਵਿੱਚ ਦੱਸਿਆ ਜਾ ਰਿਹਾ ਕਿ ਦੇਖੋ ਫਿਰ ਤੁਹਾਡੇ ਤੇ ਹੱਕ ਆਇਦ ਹੁੰਦਾ ਕਿ ਉਸ ਰੱਬ ਦੀ ਤੁਸੀਂ ਬੰਦਗੀ ਕਰੋ ਜਿਹਨੂੰ ਸਮਝਦੇ ਹੋ ਬਾਕੀ ਕਿ ਇਸ ਘਰ ਦਾ ਉਹ ਮਾਲਿਕ ਹੈ। ਬਿਸਮਿਲ੍ਲਾਹ ਰਹਿਮਾਨ ਰਹਿਮ ਸੂਰਾ ਕੁਰੈਸ਼ ਦੇ ਵਿੱਚ ਇਸੇ ਕਰਕੇ ਉਹਨਾਂ ਨੂੰ ਦੱਸਿਆ ਕਿ ਦੇਖੋ ਅੱਲਾਹ ਦੀਆਂ ਨਿਮਤਾਂ ਦਾ ਅਹਿਸਾਸ ਕਰੋ, ਕਿਸ ਤਰ੍ਹਾਂ ਅੱਲਾਹ ਨੇ ਤੈਨੂੰ ਹਿਫਾਜ਼ਤ ਵੀ ਦਿੱਤੀ ਹੈ ਤੇ ਤੁਹਾਨੂੰ ਰੋਜ਼ੀ ਦਾ ਸਮਾਨ ਵੀ ਕੀਤਾ ਹੈ ਇਸ ਘਰ ਦੀ ਵਜ੍ਹਾ ਤੋਂ। ਔਰ ਹਕੀਕਤ ਵੀ ਇਹੀ ਹੈ ਕਿ ਕੁਰੈਸ਼ ਨੂੰ ਸਾਰੀ ਰੋਜ਼ੀ ਬੈਤੁੱਲਾ ਦੀ ਵਜ੍ਹਾ ਤੋਂ ਮਿਲਦੀ ਸੀ, ਕਿਉਂਕਿ ਇਹ ਤੇ ਉਹ ਜਗ੍ਹਾ ਹੈ ਜਿੱਥੇ ਕੁਛ ਵੀ ਪੈਦਾ ਨਹੀਂ ਹੁੰਦਾ। ਇਹੀ ਉਹ ਚੀਜ਼ ਸੀ ਜਿਹੜੀ ਹਜ਼ਰਤ ਇਬਰਾਹਿਮ ਅਲੈਹ ਸਲਾਮ ਨੇ ਜਦੋਂ ਹਜ਼ਰਤ ਇਸਮਾਇਲ ਅਲੈਹ ਸਲਾਮ ਨੂੰ ਇੱਥੇ ਆਬਾਦ ਕੀਤਾ ਤੇ ਇਹੀ ਗੁਜ਼ਾਰਿਸ਼ ਕੀਤੀ ਸੀ ਅੱਲਾਹ ਕੋਲੋਂ ਕਿ ਅੱਲਾਹ ਮੈਂ ਆਪਣੀ ਔਲਾਦ ਨੂੰ ਉੱਥੇ ਆਬਾਦ ਕਰਕੇ ਜਾ ਰਿਹਾ ਜੋ ਵਾਦੀ ਗੈਰੇ ਜੀ ਜ਼ਰਾ ਹੈ, ਐਸੀ ਵਾਦੀ ਹੈ ਜਿੱਥੇ ਕੁਛ ਪੈਦਾ ਹੀ ਨਹੀਂ ਹੁੰਦਾ ਤੇ ਇਹਨਾਂ ਦੀ ਰੋਜ਼ੀ ਦਾ ਸਾਮਾਨ ਤੂੰ ਕਰਨਾ ਤੇ ਅੱਲਾਹ ਤਾਲਾ ਨੇ ਉਹਨਾਂ ਦੀ ਰੋਜ਼ੀ ਦਾ ਸਾਮਾਨ ਜਿਹੜਾ ਹੈ ਉਹ ਬੈਤੁੱਲਾ ਨੂੰ ਬਣਾਇਆ। ਔਰ ਇਹਦੀ ਵਜ੍ਹਾ ਤੋਂ ਇਹਨਾਂ ਨੂੰ ਕੁਰੈਸ਼ ਨੂੰ ਹਿਫਾਜ਼ਤ ਵੀ ਮਿਲੀ ਹੋਈ ਸੀ ਕਿ ਤੁਹਾਨੂੰ ਪਤਾ ਹੈ ਕਿ ਜਿਸ ਵੇਲੇ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਦੀ ਬੇਸਤ ਹੋਈ ਹੈ ਤੇ ਅਰਬ ਦੇ ਵਿੱਚ ਕੋਈ ਮਰਕਜ਼ੀ ਹਕੂਮਤ ਨਹੀਂ ਸੀ, ਕਬਾਇਲੀ ਜ਼ਿੰਦਗੀ ਸੀ। ਲੇਕਿਨ ਉਸ ਕਬਾਇਲੀ ਜ਼ਿੰਦਗੀ ਦੇ ਵਿੱਚ ਅਸਲ ਇਖਤਿਆਰ ਜਿਹੜਾ ਸੀ ਉਹ ਕੁਰੈਸ਼ ਵਿੱਚ ਆ ਗਿਆ ਸੀ ਬੈਤੁੱਲਾ ਦੇ ਮਤਵੱਲੀ ਹੋਣ ਦੀ ਵਜ੍ਹਾ ਤੋਂ, ਦੀਨੀ ਰਾਹਬਰ ਇਹੀ ਸਨ, ਇਸ ਕਰਕੇ ਇਹਨਾਂ ਦੇ ਕਾਫਲੇ ਜਿਹੜੇ ਸਨ ਉਹ ਵੀ ਮਹਿਫੂਜ਼ ਰਹਿੰਦੇ ਸਨ, ਇਸ ਕਰਕੇ ਸਾਰੀ ਤਜਾਰਤ ਇਹਨਾਂ ਦੇ ਹੱਥ ਵਿੱਚ ਆ ਗਈ ਸੀ। ਇਹ ਸਨ ਜਿਹੜੇ ਯਮਨ ਤੋਂ ਮਾਲ ਚੁੱਕਦੇ ਸਨ ਤੇ ਉਧਰ ਬਹਿਰਾ ਰੂਮ ਤਾਈਂ ਜਾ ਕੇ ਪਹੁੰਚਾਉਂਦੇ ਸਨ। ਇਹਨਾਂ ਨੂੰ ਦੱਸਿਆ ਜਾ ਰਿਹਾ ਇਹ ਵੀ ਤੁਹਾਨੂੰ ਇਸ ਵਜ੍ਹਾ ਤੋਂ ਹਿਫਾਜ਼ਤ ਮਿਲੀ ਹੋਈ ਹੈ ਕਿ ਤੁਸੀਂ ਬੈਤੁੱਲਾ ਦੇ ਮਤਵਾਲੀ ਹੋ ਤੇ ਤੁਹਾਨੂੰ ਤਾਂ ਕੁਝ ਅਹਿਸਾਸ ਕਰਨਾ ਚਾਹੀਦਾ ਉਸ ਰੱਬ ਨੇ ਜਿਹਨੇ ਤੁਹਾਨੂੰ ਹਿਫਾਜ਼ਤ ਵੀ ਦਿੱਤੀ ਹੈ ਤੇ ਰੋਜ਼ੀ ਵੀ ਦਿੱਤੀ ਹੈ ਕਿ ਉਹਦੀ ਬੰਦਗੀ ਕਰੋ, ਉਹਦੇ ਆਖੇ ਲੱਗੋ। ਕਿਉਂਕਿ ਜਿਹੜਾ ਵੀ ਮਾਲਕ ਹੁੰਦਾ ਰੋਜ਼ੀ ਰਸਾ ਹੁੰਦਾ ਔਰ ਹਿਫਾਜ਼ਤ ਦੇਣ ਵਾਲਾ ਹੁੰਦਾ ਯਾਨੀ ਹਾਜਤ ਰਵਾ ਔਰ ਮੁਸ਼ਕਿਲ ਕੁਸ਼ਾ ਹੁੰਦਾ ਉਹਦਾ ਹੱਕ ਬਣਦਾ ਕਿ ਉਹਦੀ ਬੰਦਗੀ ਕੀਤੀ ਜਾਏ ਤੇ ਉਹਦੇ ਆਖੇ ਲੱਗਿਆ ਜਾਏ। ਤੇ ਫਰਮਾਇਆ ਲਈ ਇਲਾਫ ਕੁਰੈਸ਼, ਇਹ ਇਲਾਫ ਕੁਰੈਸ਼ ਨੂੰ ਤਵੱਜੋ ਦਵਾਉਣ ਲਈ ਹੈ। ਇਲਾਫ ਇਹ ਮੇਰੇ ਲਤ ਸ਼ਿਤਾ ਵਾ ਸੈਫ, ਕਿ ਉਹਨਾਂ ਦੀ ਤਵੱਜੋ ਦਿਲਾ ਰਹੇ ਹਾਂ ਕਿੰਨਾ ਉਹਨਾਂ ਦੇ ਕਾਫਲੇ ਚੱਲਦੇ ਨੇ ਠੰਡ ਵਿੱਚ ਵੀ ਤੇ ਗਰਮੀਆਂ ਵਿੱਚ ਵੀ। ਇਹ ਹੈ ਕਿ ਜਾਂਦੇ ਸਨ ਜਦੋਂ ਕਿ ਗਰਮੀ ਹੁੰਦੀ ਸੀ ਉਦੋਂ ਤੇ ਇਹਨਾਂ ਦੇ ਕਾਫਲੇ ਜਿਹੜੇ ਨੇ ਉਹ ਚੱਲਦੇ ਸਨ ਯਮਨ ਦੀ ਤਰਫ, ਔਰ ਜਦੋਂ ਠੰਡ ਹੁੰਦੀ ਸੀ ਉਦੋਂ ਚੱਲਦੇ ਸਨ ਇਹ ਉੱਤੇ। ਫਰਮਾਇਆ ਇਲਾਫਿਹਿਮ ਰਿਹਲਤ ਸ਼ਿਤਾ ਵਾ ਸੈਫ, ਇਹਨਾਂ ਨੂੰ ਤਵੱਜੋ ਦਿਲਾਉਣ ਲਈ ਕਿ ਇਹਨਾਂ ਦੇ ਕਾਫਲੇ ਕਿਸ ਤਰ੍ਹਾਂ ਚੱਲ ਰਹੇ ਨੇ, ਬੇਧੜਕ ਹੋ ਕੇ ਇਹਨਾਂ ਨੂੰ ਹਿਫਾਜ਼ਤ ਮਿਲੀ ਹੋਈ ਏ ਔਰ ਸਾਰੀ ਤਜਾਰਤ ਇਸੇ ਕਰਕੇ ਇਹਨਾਂ ਦੇ ਹੱਥ ਵਿੱਚ ਆ ਗਈ ਏ। ਫਲ ਯਾਬਦੂ ਰੱਬ ਹਾਜ਼ਲ ਬੈਤ, ਤੇ ਇਹਨਾਂ ਨੂੰ ਤੇ ਬੰਦਗੀ ਕਰਨੀ ਚਾਹੀਦੀ ਇਸ ਘਰ ਦੇ ਮਾਲਕ ਦੀ। ਅੱਲਜ਼ੀ ਅਤਾਮਹੁਮ ਮਿਨ ਜੂਇਨ, ਜਿਹੜਾ ਇਹਨਾਂ ਨੂੰ ਖਵਾ ਰਿਹਾ ਹੈ ਭੁੱਖ ਤੋਂ ਯਾਨੀ ਇਹਨਾਂ ਦੀ ਰੋਜ਼ੀ ਦਾ ਬੰਦੋਬਸਤ ਕੀਤਾ ਹੋਇਆ। ਵਾ ਆਮਨਹੁਮ ਮਿਨ ਖੌਫ, ਔਰ ਜਿਹਨੇ ਅਮਨ ਦਿੱਤਾ ਇਹਨਾਂ ਨੂੰ ਖੌਫ ਤੋਂ। ਇਹ ਹੈ ਇਸ ਦੇ ਹਵਾਲੇ ਦੇ ਨਾਲ ਅੱਲਾਹ ਤਾਲਾ ਜਿਹੜਾ ਹੈ ਬੰਦਗੀ ਮੰਗਦਾ ਕਿ ਮੈਂ ਤੁਹਾਡਾ ਰੱਬ ਹਾਂ, ਮੈਂ ਤੁਹਾਡੀ ਰੋਜ਼ੀ ਦਾ ਬੰਦੋਬਸਤ ਕੀਤਾ ਹੈ ਔਰ ਤੁਹਾਨੂੰ ਜਿਹੜਾ ਹੈ ਉਹ ਹਿਫਾਜ਼ਤ ਦਿੱਤੀ ਹੋਈ ਹੈ, ਇਸ ਕਰਕੇ ਮੇਰਾ ਹੱਕ ਬਣਦਾ ਕਿ ਮੇਰੀ ਬੰਦਗੀ ਕਰੋ। ਔਰ ਇਹ ਹੈ ਜਿਹੜਾ ਅੱਲਾਹ ਦਾ ਮਾਲਕ ਹੋਣ ਦੇ ਨਾਤੇ ਨਾਲ ਹੱਕ ਬਣਦਾ ਪੂਰੀ ਇਨਸਾਨੀਅਤ ਤੇ ਕਿ ਸਾਰਿਆਂ ਦਾ ਉਹੀ ਰੋਜ਼ੀ ਰਸਾਂ ਹੈ ਤੇ ਉਹੀ ਮੁਹਾਫਜ਼ ਹੈ। ਉਹਨੇ ਹੀ ਹਿਫਾਜ਼ਤ ਦਾ ਬੰਦੋਬਸਤ ਵੀ ਕੀਤਾ ਇਸ ਅਸਮਾਨ ਦੇ ਜ਼ਰੀਏ ਔਰ ਉਹੀ ਬਾਰਿਸ਼ ਬਰਸਾ ਕੇ ਜ਼ਮੀਨ ਤੋਂ ਲੋਕਾਂ ਲਈ ਰੋਜ਼ੀ ਪੈਦਾ ਕਰਦਾ ਹੈ ਕਿ ਉਹਦੀ ਬੰਦਗੀ ਕੀਤੀ ਜਾਏ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਸੂਰਾ ਮਾਊਨ, ਇਹਦੇ ਵਿੱਚ ਵੀ ਹੁਣ ਨਕਸ਼ਾ ਖਿੱਚਿਆ ਗਿਆ ਉਸ ਵੇਲੇ ਦੇ ਅਰਬ ਦੇ ਜਿਹੜੇ ਕਿਰਦਾਰ ਸਨ ਕਿ ਉਹ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰ ਰਹੇ ਸਨ। ਉਹ ਬੜੇ ਨਚਿੰਤ ਸਨ ਇਸ ਵਾਸਤੇ ਕਿ ਉਹਨਾਂ ਦੇ ਦਿਲਾਂ ਵਿੱਚੋਂ ਆਖਰਤ ਦਾ ਖੌਫ ਉੱਡ ਗਿਆ ਸੀ। ਉਹ ਸਮਝਦੇ ਸਨ ਕਿ ਅਸੀਂ ਮਰ ਕੇ ਮਿੱਟੀ 'ਚ ਮਿੱਟੀ ਹੋ ਜਾਵਾਂਗੇ ਤਾਂ ਕਿਸ ਤਰ੍ਹਾਂ ਦੁਬਾਰਾ ਉਠਾਇਆ ਜਾਏਗਾ। ਇਹੋ ਚੀਜ਼ ਸੀ ਜਿਹੜੇ ਉਹਨਾਂ ਦੇ ਦਿਨਾਂ ਵਿੱਚ ਸਮਾ ਗਈ ਸੀ ਕਿ ਬਸ ਇਹੀ ਜ਼ਿੰਦਗੀ ਹੈ। ਇਸ ਕਰਕੇ ਇੱਥੇ ਕਿਸੇ ਨੇਕੀ ਔਰ ਬਦੀ ਦਾ ਜਿਹੜਾ ਹੈ ਮਾਮਲਾ ਸਹੀ ਨਹੀਂ ਸੀ ਰੱਖਦੇ, ਬਲਕਿ ਤੌਂਸ ਔਰ ਤਾਂਦਲੀ ਦੇ ਨਾਲ ਜ਼ਿੰਦਗੀ ਗੁਜ਼ਾਰ ਰਹੇ ਸਨ। ਜਿੱਥੇ ਵਸ ਚੱਲਦਾ ਸੀ ਲੋਕਾਂ ਨੂੰ ਲੁੱਟਦੇ ਸਨ ਔਰ ਲੋਕਾਂ ਨੂੰ ਗੁਲਾਮ ਬਣਾਇਆ ਹੋਇਆ ਸੀ ਤੇ ਬਾਂਦੀਆਂ ਬਣਾਇਆ ਹੋਇਆ ਸੀ। ਔਰ ਇਹ ਸੀ ਕਿ ਜਿਹੜਾ ਵੀ ਕਬੀਲਾ ਤਾਕਤਵਰ ਹੁੰਦਾ ਸੀ ਉਹ ਛੋਟੇ ਦੇ ਉੱਤੇ ਜਾ ਕੇ ਗਾਰਤਗਰੀ ਕਰਕੇ ਉਹਨਾਂ ਦੇ ਬੰਦਿਆਂ ਨੂੰ ਕਤਲ ਕਰਕੇ ਉਹਨਾਂ ਦਾ ਮਾਲ ਲੁੱਟ ਲੈਂਦਾ ਸੀ ਔਰ ਔਰਤਾਂ ਔਰ ਬੱਚਿਆਂ ਨੂੰ ਜਿਹੜਾ ਗੁਲਾਮ ਬਣਾ ਲੈਂਦੇ ਸੀ। ਇਹ ਸੀ ਉਹ ਜ਼ਿੰਦਗੀ ਦਾ ਮਾਮਲਾ ਕਿ ਜਿਸ ਵਿੱਚ ਅਰਬ ਦੀ ਜ਼ਿੰਦਗੀ ਗੁਜ਼ਰ ਰਹੀ ਸੀ। ਉਹ ਹੈ ਜਿਹੜਾ ਨਕਸ਼ਾ ਖਿੱਚਿਆ ਜਾ ਰਿਹਾ ਕਿ ਇਹ ਕਿਉਂ ਹੁੰਦਾ ਹੈ, ਇਸ ਵਾਜ ਤੋਂ ਹੈ ਕਿ ਇਹਨਾਂ ਦਾ ਆਖਰਤ 'ਤੇ ਯਕੀਨ ਨਹੀਂ ਅਤੇ ਜਿਹੜਾ ਆਖਰਤ 'ਤੇ ਯਕੀਨ ਨਾ ਹੋਵੇ ਉਹਦੀ ਫਿਰ ਜ਼ਿੰਦਗੀ ਇਸੇ ਤਰ੍ਹਾਂ ਗੁਜ਼ਰਦੀ ਹੈ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਅਰਾਈ ਤੱਲਾ ਜੀ ਯੁਕਜ਼ਬ ਬਿਦ-ਦੀਨ, ਇਹ ਸਾਡੇ ਰਸੂਲ ਤੁਸਾਂ ਦੇਖਿਆ ਜਾਂ ਇਹ ਮੁਖਾਤਬ ਤੂੰ ਦੇਖਿਆ ਉਸ ਸ਼ਖਸ ਦਾ ਮਾਮਲਾ ਕਿ ਜਿਹੜਾ ਜਜ਼ਾ ਸਜ਼ਾ ਨੂੰ ਝੁਠਲਾ ਲਿਆ ਕਿ ਕੋਈ ਕਿਆਮਤ ਨਹੀਂ, ਦੁਬਾਰਾ ਨਹੀਂ ਉਠਾਇਆ ਜਾਣਾ। ਫਜ਼ਾਲਿਕ ਅੱਲਜ਼ੀ ਯਦਉ ਅਲ-ਯਤੀਮ, ਇਹ ਹੈ ਜਿਹੜਾ ਯਤੀਮਾਂ ਨੂੰ ਧੱਕੇ ਦਿੰਦਾ। ਇਹੀ ਵਜ੍ਹਾ ਹੈ ਕਿ ਇਹਨਾਂ ਦੇ ਅੰਦਰ ਵਿਰਾਸਤ ਦਾ ਵੀ ਮਾਮਲਾ ਇਹ ਸੀ ਕਿ ਵੱਡੇ ਵਿਰਾਸਤ ਲੈ ਜਾਂਦੇ ਸੀ ਉਹ ਛੋਟਿਆਂ ਨੂੰ ਕੱਖ ਨਹੀਂ ਸੀ ਦਿੰਦੇ। ਕਹਿੰਦੇ ਸੀ ਇਹ ਕੋਈ ਕਿਹੜਾ ਹਿਫਾਜ਼ਤ ਕਰਨ ਵਾਲੇ ਨੇ ਤੇ ਇਹ ਕੋਈ ਕਿਹੜਾ ਲੜਨ ਵਾਲੇ ਨੇ। ਇਹ ਸੀ ਜਿਹੜਾ ਉਹ ਜਿਹਦੇ ਕੋਲ ਵੀ ਤਾਕਤ ਹੈ ਉਹੀ ਜਿਹੜਾ ਸੀ ਉਹ ਸਾਰੀਆਂ ਚੀਜ਼ਾਂ ਜਿਹੜੇ ਆ ਆਪਣੇ ਕਬਜ਼ੇ ਚ ਕਰ ਲੈਂਦਾ ਸੀ ਔਰ ਇਸ ਤਰ੍ਹਾਂ ਜ਼ਿੰਦਗੀ ਜਿਹੜੀ ਉਹਨਾਂ ਦੀ ਗੁਜ਼ਰ ਰਹੀ ਸੀ। ਫਰਾਇਆ ਫਜ਼ਾਲਿਕ ਅੱਲਾ ਦੀ ਯਦੂ ਉਲ ਯਤੀਮ, ਇਹਨਾਂ ਦਾ ਵਤੀਰਾ ਇਸ ਵਾਸਤੇ ਆਇਆ ਯਤੀਮਾਂ ਨੂੰ ਧੱਕੇ ਦਿੰਦੇ ਨੇ ਕਿ ਇਹਨਾਂ ਨੂੰ ਆਖਰਤ ਦਾ ਯਕੀਨ ਨਹੀਂ। ਬੋਲਾ ਯਹੂਦੂ ਅਲਾ ਤਾਮਿਲ ਮਸਕੀਨ, ਔਰ ਨਹੀਂ ਕਿਸੇ ਨੂੰ ਵੀ ਕਹਿੰਦਾ ਮਸਕੀਨਾਂ ਨੂੰ ਖਾਣਾ ਖਵਾਉਣ, ਕਿਉਂ ਜਦੋਂ ਆਸ ਹੀ ਨਹੀਂ ਕਿ ਇਹਦਾ ਕੁਛਲਾ ਨਹੀਂ ਮਿਲਣਾ ਤੇ ਕਿਉਂ ਕਿਸੇ ਨੂੰ ਕਹੇ, ਕਿਉਂ ਕਿਸੇ ਨੂੰ ਕਹੇਗਾ ਤੂੰ ਆਖੇਗਾ ਤੂੰ ਕਿਉਂ ਨਹੀਂ ਖਵਾਉਂਦਾ ਤੇ ਫਿਰ ਖੁਦ ਵੀ ਖਵਾਉਣੀ ਪੈਗੀ। ਸੋ ਜਿਹਦਾ ਆਖਰਤ ਤੇ ਯਕੀਨ ਨਹੀਂ ਉਹ ਕਿਉਂ ਆਪਣਾ ਮਾਲ ਦੂਸਰਿਆਂ ਤੇ ਖਰਚ ਕਰੇ। ਇਹ ਹੈ ਜਿਹੜਾ ਕਿਰਦਾਰ ਹੋ ਜਾਂਦਾ ਉਸ ਸ਼ਖਸ ਦਾ ਜਿਹੜਾ ਆਖਰਤ ਨੂੰ ਨਹੀਂ ਮੰਨਦਾ, ਇਸ ਜ਼ਿੰਦਗੀ ਨੂੰ ਸਾਰੀ ਜ਼ਿੰਦਗੀ ਸਮਝਦਾ, ਤੇ ਉਹਦੀ ਸਾਰੀ ਜ਼ਿੰਦਗੀ ਧੌਂ ਸੁਤਾਂਦੀ ਤੇ ਗੁਜ਼ਰਦੀ ਹੈ। ਉੱਥੇ ਤੇ ਫਿਰ ਮਾਈਟ ਇਜ਼ ਰਾਈਟ, ਜਿਹਦੇ ਕੋਲ ਕੁਵਤ ਹੈ ਉਹੀ ਆਪਣਾ ਹੱਕ ਸਮਝਦਾ ਜੀਣ ਦਾ, ਔਰ ਉਹੀ ਲੋਕਾਂ ਦੇ ਮਾਲ ਜਿਹੜਾ ਹੈ ਖਾ ਕੇ ਆਪਣੀ ਜ਼ਿੰਦਗੀ ਗੁਜ਼ਾਰਦਾ। ਫਵਾਇਲੁਲ ਮੁਸੱਲੀਨ, ਤੇ ਹਲਾਕਤ ਹੈ ਨਮਾਜ਼ੀਆਂ ਲਈ। ਅੱਲਜ਼ੀਨ ਹੁਮ ਅਨ ਸਲਾਤਿਹਿਮ ਸਾਹੂਨ, ਜਿਹੜੇ ਆਪਣੀਆਂ ਨਮਾਜ਼ਾਂ ਤੋਂ ਉੱਤੋਂ ਬੇਸੁਰਤ ਨੇ, ਯਾਨੀ ਅੱਲਾਹ ਨੇ ਨਮਾਜ਼ ਤੇ ਲਾਜ਼ਮ ਕੀਤੀ ਸੀ ਅੱਲਾਹ ਦੀ ਯਾਦ ਲਈ, ਨਮਾਜ਼ ਤੇ ਪੜ੍ਹਦੇ ਨੇ ਲੇਕਿਨ ਅੱਲਾਹ ਦੀ ਯਾਦ ਨਹੀਂ ਆਉਂਦੀ, ਸਿਰਫ ਰਸਮੀ ਤੌਰ ਤੇ ਨਮਾਜ਼ ਪੜ੍ਹ ਲੈਂਦੇ ਨੇ, ਜਲਦੀ ਜਲਦੀ ਉਹ ਰਕਤਾਂ ਜਿਹੜੀਆਂ ਅਦਾ ਕਰਦੇ ਨੇ, ਔਰ ਸਾਰੀ ਉਮਰ ਇਹ ਚੇਤਾ ਨਹੀਂ ਆਉਂਦਾ ਕਿ ਨਮਾਜ਼ ਅੱਲਾਹ ਨੇ ਫਰਜ਼ ਕਿਉਂ ਕੀਤੀ ਹੋਈ ਹੈ, ਇਹਦਾ ਮਕਸਦ ਕੀ ਹੈ। ਤੇ ਮਕਸਦ ਤੇ ਤਾਂ ਚੇਤਾ ਆਵੇ ਨਾ ਉਹਦੇ ਮਾਹਨੇ ਆਉਂਦੇ ਹੋਣ, ਇਨਸਾਨ ਸ਼ਊਰ ਦੇ ਨਾਲ ਪੜ੍ਹੇ। ਜਿਹੜਾ ਸਾਡਾ ਵੀ ਅੱਜ ਕੱਲ੍ਹ ਹਾਲ ਹੈ ਕਿ ਬਚਪਨ ਵਿੱਚ ਨਮਾਜ਼ ਸਿੱਖ ਲੈਂਦੇ ਨੇ ਔਰ ਅਕਸਰੋ ਬੇਸ਼ਤਰ ਸਾਰੀ ਉਮਰ ਤੋਫੀਕ ਨਹੀਂ ਮਿਲਦੀ ਕਿ ਮੈਂ ਨਮਾਜ਼ ਦੇ ਪੁੱਛ ਲਾਂ, ਬਸ ਉਹ ਇੱਕ ਫਟੀਕ ਸਮਝ ਕੇ ਅੱਲਾਹ ਤਾਲਾ ਦੀ ਕਰਦੇ ਨੇ। ਤਾਂ ਫਰਮਾਇਆ ਉਹ ਮਸਲ ਉਹ ਜਿਹੜੇ ਨਮਾਜ਼ੀ ਜਿਹੜੇ ਆਪਣੀ ਨਮਾਜ਼ ਤੋਂ ਗਾਫਲ ਰਹਿੰਦੇ, ਉਹਨਾਂ ਦੀ ਨਮਾਜ਼ ਜਿਹੜੀ ਹੈ ਉਹ ਮਕਸਦ ਪੂਰਾ ਨਹੀਂ ਕਰਦੀ ਜਿਸ ਵਾਸਤੇ ਅੱਲਾਹ ਨੇ ਨਮਾਜ਼ ਫਰਜ਼ ਕੀਤੀ ਹੈ। ਨਮਾਜ਼ ਤੇ ਅੱਲਾਹ ਨੇ ਆਪਣੀ ਯਾਦ ਵਾਸਤੇ ਰੱਖੀ ਸੀ, ਉਹਦੇ ਤੋਂ ਕੰਮ ਨਹੀਂ ਦਿੰਦੇ। ਔਰ ਇਹੀ ਮਾਮਲਾ ਸੀ ਜਿਹੜਾ ਕੁਰੈਸ਼ ਨੇ ਆਪਣੀ ਨਮਾਜ਼ ਨਾਲ ਵੀ ਕੀਤਾ ਹੋਇਆ ਸੀ, ਕਿ ਉਹਨਾਂ ਦੇ ਵਿੱਚ ਵੀ ਨਮਾਜ਼ ਦਾ ਤਸੱਵਰ ਤੇ ਹੈਗਾ ਸੀ, ਲੇਕਿਨ ਉਹਨਾਂ ਨਮਾਜ਼ ਆਪਣੀ ਜਿਹੜੀ ਹੈ ਉਹਨੂੰ ਸੀਟੀਆਂ ਔਰ ਤਾੜੀਆਂ ਬਣਾ ਛੱਡਿਆ ਸੀ। ਉਹ ਬੈਤੁੱਲਾ ਦੇ ਵਿੱਚ ਸੀਟੀਆਂ ਵਜਾ ਕੇ ਤੇ ਤਾੜੀਆਂ ਵਜਾ ਕੇ ਨਮਾਜ਼ ਪੜ੍ਹਦੇ ਸਨ। ਇਹ ਹੈ ਉਹ ਚੀਜ਼ ਜਿਹੜੀ ਕਿ ਜਦੋਂ ਨਮਾਜ਼ ਦੀ ਅਸਲ ਗਜ਼ੋਗਾਜ਼ ਸਾਹਮਣੇ ਰਹੇ ਤੇ ਫਿਰ ਇਹ ਚੀਜ਼ਾਂ ਬਣ ਜਾਂਦੀਆਂ ਨੇ। ਜਿਸ ਤਰ੍ਹਾਂ ਅੱਜ ਕੱਲ੍ਹ ਸਾਡੇ ਹਾਂ ਵੀ ਕਵਾਲੀ ਦਾ ਰਿਵਾਜ ਹੋ ਗਿਆ, ਉਹ ਸਵੇਰੇ ਕਵਾਲੀ ਇੱਕ ਸੁਣ ਲੈਂਦੇ ਨੇ, ਨਮਾਜ਼ ਦੀ ਨੌਬਤ ਹੀ ਨਹੀਂ ਆਉਂਦੀ, ਉਹੀ ਉਹਨਾਂ ਦਾ ਘਰ ਪੂਰਾ ਕਰ ਦਿੰਦੀ ਹੈ। ਔਰ ਉਹੀ ਹੈ ਸੀਟੀਆਂ ਔਰ ਤਾੜੀਆਂ ਨੂੰ ਜਿਹੜਾ ਹੈ ਇਹਨਾਂ ਵੀ ਆਪਣਾ ਜਿਹੜਾ ਹੈ ਗੋਇਆ ਨਮਾਜ਼ ਹੀ ਬਣਾਤੀ ਹੈ, ਉਹਦੇ ਜ਼ਰੀਏ ਆਪਣੀ ਬੰਦਗੀ ਦਾ ਇਜ਼ਹਾਰ ਵੀ ਕਰਦੇ ਨੇ, ਔਰ ਉਹਦੇ ਹੀ ਜ਼ਰੀਏ ਜਿਹੜਾ ਹੈ ਉਹ ਆਪਣੇ ਪੂਰੇ ਦਿਨ ਦੇ ਵਾਸਤੇ ਜ਼ਮਾਨਤ ਹਾਸਲ ਕਰ ਲੈਂਦੇ ਨੇ। ਤਾਂ ਫਰਮਾਇਆ ਉਹ ਲੋਕ ਕਿ ਜਿਹੜੇ ਨਮਾਜ਼ ਨੂੰ ਨਹੀਂ ਪੜ੍ਹਦੇ, ਉਹਦੇ ਮਕਸਦ ਨੂੰ ਸਾਹਮਣੇ ਰੱਖ ਕੇ, ਉਹਦਾ ਮਕਸਦ ਹੈ ਅੱਲਾਹ ਦੀ ਯਾਦ, ਉਹਦੇ ਇਨਸਾਨ ਦੇ ਅੰਦਰ ਆਜਜ਼ੀ ਆ ਜਾਏ, ਇਨਕਸਾਰ ਆਏ, ਤਕੱਬਰ ਜਾਂਦਾ ਰਹੇ, ਜਿਸ ਤਰ੍ਹਾਂ ਉਹਦਾ ਜਿਸਮ ਚੁੱਕੇ ਤਾਂ ਉਸ ਤਰ੍ਹਾਂ ਉਹਦੀ ਰੂਹ ਵੀ ਨਾਲ ਚੁੱਕ ਜਾਏ। ਇਹ ਅਗਰ ਨਹੀਂ ਤਾਂ ਫਿਰ ਨਮਾਜ਼ ਸਿਰੀ ਨਿਰੀ ਰਸਮ ਹੈ। ਤਾਂ ਫਰਮਾਇਆ ਫਵੈਲੁਲ ਮੁਸੱਲੀਨ ਅੱਲਜ਼ੀਨ ਹੁਮ ਅਨ ਸਲਾਤਿਹਿਮ ਸਾਹੂਨ, ਹਲਾਕਤ ਹੈ ਉਹਨਾਂ ਨਮਾਜ਼ੀਆਂ ਲਈ ਜਿਹੜੇ ਆਪਣੀ ਨਮਾਜ਼ ਤੋਂ ਬੇਸੁਰਤ ਨੇ। ਅੱਲਜ਼ੀਨ ਹੁਮ ਯੁਰਾਉਨ, ਉਹ ਤਾਂ ਸਾਰਾ ਦਿਖਾਵੇ ਲਈ ਕਰਦੇ ਨੇ, ਇੱਕ ਚੱਲਣ ਹੈ ਮੁਆਸ਼ਰੇ ਦੇ ਅੰਦਰ ਉਹ ਪੂਰਾ ਕਰ ਰਹੇ ਨੇ। ਬਯਮਨਾਉਨ ਅਲ ਮਾਉਨ, ਔਰ ਉਹ ਛੋਟੀਆਂ ਛੋਟੀਆਂ ਚੀਜ਼ਾਂ ਵੀ ਇੱਕ ਦੂਸਰੇ ਨੂੰ ਨਹੀਂ ਦਿੰਦੇ। ਇਹ ਹੈ ਜਦੋਂ ਅਹਿਸਾਸ ਨਾ ਰਹਿ ਜੇ ਯਗਾਨਗਤ ਦਾ ਆਪਸ ਦੇ ਵਿੱਚ ਕਿਸੇ ਭਾਈਚਾਰੇ ਦਾ, ਇਹ ਹੈ ਜਿਹੜਾ ਇਸ ਵੇਲੇ ਸਾਡੇ ਅੰਦਰ ਇਸਲਾਮ ਦੀ ਬੁਨਿਆਦ ਤੇ ਕੋਈ ਭਾਈਚਾਰਾ ਨਹੀਂ। ਇਸ ਕਰਕੇ ਗਵਾਂਢੀ ਗਵਾਂਢੀ ਨੂੰ ਨਹੀਂ ਪਛਾਣਦਾ, ਉਹਦੇ ਨਾਲ ਕੋਈ ਤਾਲਕ ਨਹੀਂ, ਇਸ ਕਰਕੇ ਉਹਦੇ ਨਾਲ ਕੋਈ ਜਿਹੜਾ ਹੈ ਉਹ ਗਵਾਂਢੀਆਂ ਵਾਲਾ ਵਤੀਰਾ ਨਹੀਂ ਕਰਦਾ ਕਿ ਕਿਸੇ ਵੀ ਕੋਈ ਚੀਜ਼ ਉਹਨਾਂ ਕੇ ਨਾ ਹੋਵੇ ਤਾਂ ਉਹ ਦੇ ਦੇ। ਨਿੱਕੀਆਂ ਨਿੱਕੀਆਂ ਚੀਜ਼ਾਂ ਵੀ ਜਿਹੜੀਆਂ ਉਹ ਵੀ ਇੱਕ ਦੂਸਰੇ ਨੂੰ ਨਹੀਂ ਮੁਹੱਈਆ ਕਰਦੇ, ਉਹਦੇ ਵਾਸਤੇ ਵੀ ਜਿਹੜਾ ਉਹ ਸਮਝਦੇ ਆ ਕਿ ਸਾਨੂੰ ਖਾਮਖਾ ਡਿਸਟਰਬ ਕਰ ਰਿਹਾ ਤੇ ਖਾਮਖਾ ਸਾਨੂੰ ਜਿਹੜਾ ਤਕਲੀਫ ਦੇ ਰਿਹਾ। ਹਾਲਾਂਕਿ ਇਹ ਮੁਆਸ਼ਰੇ ਦੇ ਅੰਦਰ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਪਣਾਈਅਤ ਦੇ ਨਾਲ ਪੈਦਾ ਹੁੰਦੀਆਂ ਨੇ, ਔਰ ਉਹ ਅਪਣਾਈਅਤ ਹੁੰਦੀ ਆ ਕਿਸੇ ਬੁਨਿਆਦ ਤੇ। ਉਹ ਅਪਣਾਈਅਤ ਦੀ ਬੁਨਿਆਦ ਤੇ ਅੱਲਾਹ ਤਾਲਾ ਨੇ ਰੱਖਿਆ ਕਲਮਾ ਔਰ ਈਮਾਨ, ਲੇਕਿਨ ਉਹ ਸਾਡੇ ਵਿੱਚ ਚੂੰਕਿ ਹੈ ਨਹੀਂ, ਇਸ ਕਰਕੇ ਉਹਦੀ ਬੁਨਿਆਦ ਤੇ ਕੋਈ ਭਾਈਚਾਰਾ ਨਹੀਂ। ਜੇ ਕੋਈ ਹੈ ਤਾਂ ਆਪਣੇ ਬਰਾਦਰੀ ਔਰ ਰਿਸ਼ਤੇਦਾਰੀ ਦੇ ਮਾਮਲੇ ਤੇ ਆ, ਔਰ ਇਸ ਇਹੀ ਕਰਕੇ ਸਾਡੇ ਮੁਆਸ਼ਰੇ ਦੇ ਅੰਦਰ ਉਹ ਇਤਫਾਕ ਨਹੀਂ, ਉਹ ਮੁਹੱਬਤ ਨਹੀਂ, ਉਹ ਅਖੂਵਤ ਨਹੀਂ, ਔਰ ਇੱਕ ਦੂਸਰੇ ਦੇ ਕੰਮ ਨਹੀਂ ਆਉਂਦੇ। ਇਹ ਹੈ ਉਹ ਨਕਸ਼ਾ ਜਿਹੜਾ ਉਸ ਵੇਲੇ ਵੀ ਸੀ ਔਰ ਅੱਜ ਵੀ ਜਿਹੜਾ ਸਾਡੇ ਮੁਆਸ਼ਰੇ ਦਾ ਨਕਸ਼ਾ ਕੁਰਾਨ ਮਜੀਦ ਨੇ ਖਿੱਚਿਆ ਹੈ। ਅੱਲਾਹ ਤਾਲਾ ਇਸ ਤੋਂ ਸਾਨੂੰ ਬਚਾਏ ਔਰ ਸਾਡੇ ਅੰਦਰ ਹਕੀਕੀ ਈਮਾਨ ਪੈਦਾ ਕਰੇ, ਔਰ ਈਮਾਨ ਦੀ ਬੁਨਿਆਦ ਤੇ ਅਖੂਵਤ ਮੁਸਲਮਾਨਾਂ ਦੇ ਅੰਦਰ ਪੈਦਾ ਕਰੇ। ਕਿਉਂਕਿ ਅੱਲਾਹ ਦੇ ਰਸੂਲ ਨੇ ਤੇ ਫਰਮਾਇਆ ਕਿ ਉਹ ਮੋਮਿਨ ਹੀ ਨਹੀਂ ਜਿਹੜਾ ਆਪਣੇ ਮੋਮਿਨ ਭਰਾ ਵਾਸਤੇ ਉਹੀ ਚੀਜ਼ ਪਸੰਦ ਨਹੀਂ ਕਰਦਾ ਜਿਹੜਾ ਆਪਣੇ ਲਈ ਪਸੰਦ ਨਹੀਂ ਕਰਦਾ ਪਸੰਦ ਕਰਦਾ। ਇਹ ਹੈ ਉਹ ਜਿਹੜੀ ਅਖੂਵਤ ਇਸਲਾਮ ਪੈਦਾ ਕਰਦਾ, ਉਹਦੀ ਬੁਨਿਆਦ ਤੇ ਆਏਗੀ ਜਦੋਂ ਹਕੀਕੀ ਈਮਾਨ ਪੈਦਾ ਹੋਏ। ਔਰ ਇਹ ਨਮਾਜ਼ ਜਿਹੜੀ ਹੈ ਉਹਦੀ ਯਾਦ ਦਿਹਾਨੀ ਦਾ ਜ਼ਰੀਆ, ਅਗਰ ਉਹਦਾ ਮਕਸਦ ਸਾਹਮਣੇ ਰੱਖ ਕੇ ਨਮਾਜ਼ ਪੜ੍ਹੀ ਜਾਏਗੀ ਤਾਂ ਇਨਸਾਨ ਦੇ ਉੱਤੇ ਕਦੇ ਵੀ ਤਕੱਬਰ ਨਹੀਂ ਆਏਗਾ, ਗਰੂਰ ਨਹੀਂ ਆਏਗਾ, ਔਰ ਅੱਲਾਹ ਦੀ ਅਬਦੀਅਤ ਹਰ ਵੇਲੇ ਉਹਦੇ ਸਾਹਮਣੇ ਰਹੇਗੀ, ਫਿਰ ਉਹਦੇ ਹਕੂਕ ਸਾਰੇ ਅਦਾ ਕਰਨ ਦੀ ਤੌਫੀਕ ਕਰੇਗਾ। ਬੰਦੋਬਸਤ ਕਰੇਗਾ। ਅੱਲਾਹ ਤਾਲਾ ਸਾਨੂੰ ਵਾਕਈ ਹਕੀਕੀ ਮੋਮਿਨ ਬਣਾ ਦੇ ਔਰ ਸਾਡੀਆਂ ਨਮਾਜ਼ਾਂ ਨੂੰ ਆਪਣੀ ਯਾਦ ਦਾ ਜ਼ਰੀਆ ਬਣਾ ਦੇ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵਨਫਾਨੀ ਵਾਇਆਕੁਮ ਬਿਲ ਆਯਾਤ ਵਜ਼ਿਕਰ ਅਲ ਹਕੀਮ।